सद स्वामी होठ गही मैं तेरी ना तुम डोलो नाम गिरते ना तुम डोलो नाम गिरते रख लीनी हर मेरी किस ही कोई को मंजनी माणी एक तू क्यों नाम रीजै रो जा लग चेतना आवखी परम सत्कार योग सतगुरु सवारी साध संग जियो गुरु ग्रंथ साहिब पिता महाराज जी दी पाक पवित्र गोद विच बैठ के रब्बी बाणी दे शब्द कीर्तन दा आत्मक आनंद मिल रहा सी। लड़ी वार गुरु गोबिंद सिंह पिता महाराज जी दे महान पवित्र 52 बचना चों एक एक बचन दी विचार सिखी दियां महान परंपरावां जगत विच रह के परम पिता परमेश्वर जी ते करदा मिलाप करन दे सोहणे साधन सतगुरु जी विचार द्वारा दर्शा रहे हन। आओ सारी संगत हर रोज दी तरह एकाग्रता सहित आसीस दियो ते सतगुरु जी कृपा करन गुरु आशे मुताबक आप जी नाल मिल के गुरु उस्तत कर सकां। फतेह बुलाओ अदब नाल आखो जी वाहिगुरु जी का खालसा वाहिगुरु जी की फतेह। सतगुरु जी का अज का महान पवित्र हुक्म है भई जितने काम सिख दे करन वाले कौन उन्हां च कदे भी सिख दलिद्र ना करे। सतगुरु गुरु नानक पिता जी तो लै गुरु गोबिंद सिंह पिता महाराज जी तक पहला खजूर ने यह दस्या है कि तुहाड़े करन योग काम केड़े कन ते ना करन योग केड़े कन ते हुण कहन लगे जेड़े काम करन योग कन उन्हां च कदे दरिद्र नहीं करना आलस नहीं करना सदा ही अपनी जिंदगी दे अंदर उद्दम ते उत्साह नूं पहल देनी है। पर सब तो पहला जरा इस गल बारे जानना चाहवांगे वेखो पे ओ केड़ा काम है जेड़ा करन वास्ते इंसान इस दुनिया ते आया है ओ केड़ा नविकला काम है जिसनू करन वास्ते निरंकार ने 84 लाख जून नू ओ गुण नहीं दिते जेड़े केवल इंसान ते बंदे नू दिते कारण ओ केड़ा महान काज जिसनू पूरियां करन वास्ते रब दी बनाई तमाम दुनिया दे विचों इस मनुख नू सरदार कहा गया है। ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਉਸ ਕਾਜ ਅਤੇ ਉਸ ਕੰਮ ਨੂੰ ਸਪਸ਼ਟ ਕੀਤਾ ਹੈ ਅਤੇ ਜਿਹੜਾ ਵੀ ਸਤਿਗੁਰੂ ਜੀ ਦਾ ਆਗਿਆਕਾਰੀ ਸਿੱਖੇ ਉਹਦੀ ਰਸਨਾ 'ਤੇ ਬੈਠ ਕੇ ਸਤਿਗੁਰੂ ਰੋਜ਼ ਇੱਕ ਵਾਰ ਯਾਦ ਵੀ ਕਰਵਾਉਂਦੇ ਹਨ। ਹਜ਼ੂਰ ਕਹਿੰਦੇ ਨੇ ਇਹ ਮਨੁੱਖਾ ਦੇਖੀ ਮਿਲੀ ਹੈ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਵਾਸਤੇ। ਦੂਸਰਾ ਬਚਨ ਹਜ਼ੂਰ ਕਹਿੰਦੇ ਨੇ ਇਹਦੇ ਤੋਂ ਇਲਾਵਾ ਕੋਈ 84 ਲੱਖ ਜੂਨ ਵਿੱਚ ਇਹੋ ਜਿਹੀ ਜੂਨ ਨਹੀਂ ਤੈਨੂੰ ਮਿਲੇਗੀ ਜਿਸ ਜੂਨ ਵਿੱਚ ਰਹਿ ਕੇ ਤੂੰ ਉਸ ਨਿਰੰਕਾਰ ਨੂੰ ਮਿਲ ਸਕੇ। 84 ਲੱਖ ਜੂਨ ਦੇ ਗੇੜ ਤੋਂ ਆਪਣੇ ਆਪ ਨੂੰ ਬਚਾ ਸਕੇ। ਹਜ਼ੂਰ ਦਾ ਹੁਕਮ ਹੈ ਭਈ ਪ੍ਰਾਪਤ ਮਨੁੱਖ ਦੇ ਖੁਰੀਆ, ਮਨੁੱਖਾ ਦੇਖੀ ਪ੍ਰਾਪਤ ਹੋ ਗਈ ਕਿਉਂ ਹੋਈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਨਿਰੰਕਾਰ ਨੂੰ ਮਿਲਣ ਦੀ ਵਾਰੀ ਹੈ। ਅਤੇ ਨਾਲ ਸ਼ਬਦ ਵਰਤਿਆ ਉਚੇਚਾ ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੋ ਗੱਲਾਂ ਇਕੱਠੀਆਂ ਹੋ ਗਈਆਂ, ਇਹ ਵੀ ਦੱਸ ਦਿੱਤਾ ਵੀ ਜ਼ਿੰਦਗੀ ਦਾ ਕਾਜ ਕੀ ਹੈ ਅਤੇ ਇਹ ਵੀ ਦੱਸ ਦਿੱਤਾ ਉਸ ਕਾਜ ਨੂੰ ਪੂਰਾ ਕਿਵੇਂ ਕਰਨਾ ਹੈ। ਪੂਰਾ ਕਰਨਾ ਸਾਧ ਸੰਗਤ ਨਾਲ ਮਿਲ ਕੇ ਨਾਮ ਜਪ ਕੇ। ਹੁਣ ਜਦੋਂ ਤੁਸੀਂ ਆਪਣੇ ਜੀਵਨ ਅੰਦਰ ਸਮਾਜ ਵੱਲ ਝਾਤ ਮਾਰੋਗੇ, ਜਦੋਂ ਵੀ ਕਿਧਰੇ ਦੁਨੀਆ ਦੇ ਅੰਦਰ ਦੁਨੀਆਦਾਰੀ ਦਾ ਕੋਈ ਕੰਮ ਕਰਨਾ ਹੋਏ ਤਾਂ ਇਹ ਮਨ ਇੱਕਦਮ ਸ਼ੇਰ ਵਾਂਗੂ ਉੱਦਮ ਕਰੇਗਾ। ਨਾ ਕੋਈ ਥਕਾਵਟ ਹੈ, ਨਾ ਕੋਈ ਰੁਕਾਵਟ ਹੈ, ਨਾ ਸਰਦੀ ਵੇਖਦਾ, ਨਾ ਗਰਮੀ, ਨਾ ਰਿਸ਼ਤੇਦਾਰਾਂ ਦੀ ਪਰਵਾਹ, ਨਾ ਗੁਰੂ ਕੇ ਪਿਆਰਿਓ ਮਾਂ ਪਿਓ ਦੀ ਵੀ ਪਰਵਾਹ ਛੱਡ ਦਿੰਦਾ ਏ। ਕਹਿੰਦਾ ਏ ਭਈ ਮੇਰਾ ਨਿਸ਼ਾਨਾ ਏ 4 ਕੌਡੀਆਂ ਕਮਾਉਣੀਆਂ, ਮੈਂ ਉਹ 4 ਟਕੇ ਕਮਾਉਣ ਵਾਸਤੇ ਕੁਛ ਵੀ ਮੈਨੂੰ ਕਰਨਾ ਪਵੇ ਮੈਂ ਕਰਨ ਨੂੰ ਤਿਆਰ ਹਾਂ। ਪਰ ਪਿਆਰਿਓ ਜੇ ਰਾਤ ਪਵੇ ਕਿਤਨੀ ਮਰਜ਼ੀ ਬਰਫ਼, ਰਾਤ ਨੂੰ ਵੀ ਆਦਮੀ ਉਹ ਕੰਮ ਕਰਨ ਨੂੰ ਤਿਆਰ ਏ। ਕੈਨੇਡਾ ਵਿੱਚ ਇੱਕ ਇਹੋ ਜਿਹਾ ਇਲਾਕਾ ਜਿੱਥੇ ਅੰਗੂਰ ਬਹੁਤ ਹੁੰਦੇ ਹਨ, ਪਰ ਕੁਝ ਅੰਗੂਰ ਉਹ ਨੇ ਜਿਨ੍ਹਾਂ ਤੋਂ ਇਹ ਸ਼ਰਾਬ ਬਣਾਉਂਦੇ ਨੇ ਅਤੇ ਉਹਨਾਂ ਬਾਰੇ ਉਹਨਾਂ ਦੀ ਇਹ ਧਾਰਨਾ ਹੈ। ਉਹ ਕਹਿੰਦੇ ਵੀ ਜਦੋਂ ਇੰਨੀ ਬਰਫ਼ ਪਵੇ ਘੱਟੋ ਘੱਟ ਟੈਂਪਰੇਚਰ ਜਿਹੜਾ -40 ਤੱਕ ਹੋਣਾ ਚਾਹੀਦਾ ਅਤੇ ਰਾਤ ਦਾ ਸਮਾਂ ਹੋਵੇ, ਲਾਈਟਾਂ ਜਗਾ ਕੇ ਰਾਤ ਨੂੰ ਉਹ ਅੰਗੂਰ ਤੋੜਨੇ ਨੇ। ਜਿਹੜਾ ਉਹ ਕੰਮ 'ਤੇ ਜਾਂਦਾ ਏ ਡਬਲ ਪੈਸੇ ਮਿਲਦੇ ਹਨ, ਵੈਸੇ 10 ਅਤੇ ਉਸ ਦਿਨ ਰਾਤ ਨੂੰ ਅੰਗੂਰ ਤੋੜਨ ਦੇ ਵੀ। ਅਤੇ ਮੈਂ ਵੇਖਿਆ ਏ ਸੈਂਕੜੇ ਵੀਰ ਭੈਣ ਬਜ਼ੁਰਗ ਕਿੰਨੇ ਕਿੰਨੇ ਕੱਪੜੇ ਪਾ ਕੇ, ਦਸਤਾਨੇ ਪਾ ਕੇ, ਚੰਗਾ ਆਪਣੇ ਆਪ ਨੂੰ ਤਕੜਾ ਕਰਕੇ ਸਾਰੀ ਸਾਰੀ ਰਾਤ ਉਹ ਪਿਆਰੇ ਉਹ ਕਿੰਨੇ ਕਿੰਨੀ ਰਾਤਾਂ ਉਹ ਕੰਮ ਕਰ ਰਹੇ ਨੇ। ਪੁੱਛਿਆ ਕਿਉਂ, ਇਸ ਵਾਸਤੇ ਵੀ ਡਬਲ ਪੈਸੇ ਮਿਲਣੇ ਹਨ, ਇਤਨੀ ਠੰਡ ਦੀ ਵੀ ਪਰਵਾਹ ਨਹੀਂ ਹੈ। ਪਰ ਜੇ ਕਿਧਰੇ ਇਹਨੂੰ ਕਿਹਾ ਜਾਵੇ ਤੂੰ ਆਪਣੇ ਘਰ ਵਿੱਚ ਬੈਠ ਕੇ ਨਾਮ ਜਪ ਅਤੇ ਜ਼ਿੰਦਗੀ ਦਾ ਕਾਜ ਪੂਰਾ ਕਰ, ਫਿਰ ਇਹਦੇ ਅੰਦਰ ਆਲਸ ਸੁਸਤੇ ਆਪਣੇ ਘਰੇ ਬੈਠ ਕੇ ਵੀ ਇਹ 1-2 ਘੰਟਾ ਉਸ ਪਰਮੇਸ਼ਰ ਦੀ ਯਾਦ ਵਿੱਚ ਨਹੀਂ ਗੁਜ਼ਾਰ ਸਕਦਾ। ਤਾਂ ਹੀ ਸਤਿਗੁਰੂ ਪਿਤਾ ਜੀ ਨੇ ਹੁਕਮ ਕੀਤਾ ਨਾ, ਸਾਹਿਬ ਕਹਿੰਦੇ ਚੰਗਿਆਂ ਹੀ ਆਲ ਕਰੇ ਬੁਰਿਆਂ ਹੀ ਹੋਏ ਸ਼ੇਰ। ਚੰਗੇ ਕੰਮ ਕਰਨ ਵਾਸਤੇ ਆਲਸੀ ਹੈ, ਬੁਰੇ ਕੰਮ ਕਰਨ ਵਾਸਤੇ ਸ਼ੇਰ ਹੈ। ਪਰ ਤੁਸੀਂ ਕਹੋਗੇ ਇਹ ਮਾਇਆ ਕਮਾਣੀ ਕੋਈ ਬੁਰਾ ਕਰਮ ਨਹੀਂ ਹੈ, ਨਾਲੇ ਕਲਗੀਆਂ ਵਾਲੇ ਨੇ ਸ਼ੁਰੂਆਤ ਹੀ ਇੱਥੋਂ ਕਰਵਾਈ ਸੀ, ਹਰ ਸਿੱਖ ਧਰਮ ਦੀ ਕਿਰਤ ਕਰੇ। ਇਹੋ ਹੀ ਤਾਂ ਨੁਕਤਾ ਉਸ ਦਿਨ ਸਾਂਝਾ ਕੀਤਾ ਸੀ। ਗੁਰੂ ਨੇ ਕਿਰਤ ਕਰਨ ਦੀ ਹਦਾਇਤ ਨਹੀਂ ਕੀਤੀ, ਧਰਮ ਦੀ ਕਿਰਤ ਕਰਨ ਦੀ ਹਦਾਇਤ ਕੀਤੀ ਹੈ। ਜੇ ਮਨੁੱਖ ਨਿਤਨੇਮ ਨਹੀਂ ਕਰਦਾ ਤਾਂ ਕੇਵਲ ਕਿਰਤ ਕਰਦਾ ਏ। ਹਜ਼ੂਰ ਕਹਿੰਦੇ ਇਹ ਮਾਇਆ ਤਾਰੀਖ ਹੋ ਕੇ ਜੀਵਨ ਬਰਬਾਦ ਕਰ ਰਿਹਾ ਜੇ। ਜੇ ਪਿਆਰਿਓ ਇਹ ਕੇਵਲ ਕਿਰਤ ਕਰਦਾ ਏ ਅਤੇ ਗੁਰੂ ਨਾਲ ਨਹੀਂ ਜੁੜਦਾ, ਇਹਦੀ ਜ਼ਿੰਦਗੀ ਦਾ ਕਾਜ ਨਹੀਂ ਪੂਰਾ ਹੋਣਾ। ਮੇਰੇ ਨਾਮੇ ਸਤਿਗੁਰੂ ਜੀ ਨੇ ਜਦੋਂ ਪਵਿੱਤਰ ਸਲੋਕ ਉਚਾਰੇ ਅਤੇ ਸਾਹਿਬਾਂ ਨੇ ਸਾਡੇ ਹਾਲਾਤ ਵੇਖ ਕੇ ਨਾ ਵੀ ਕਿਵੇਂ ਇਨਸਾਨ ਉਦੋਂ ਸਾਖ ਹੈ, क्या निशानी तोट ना आवै अन्नीए बचन गुरु नानक पिता जी दा ए। हजूर कहिंदे उद्दम कीता जाए माया घर बहुत आएगी अन्न दी थोड़ नहीं रहिंदी। पर यह ख्याल करिया जी जे नाम तो टुट के कोई केवल ये माया कमाएगा धर्म तो टुट के तो ये की करेगी जिंदगी दे अंदर इहदा नुकसान की होएगा। एक बहुत वड्डा भुलेखा है जिसनों गुरु ही दूर करे तो करे इंसान नहीं कर सकता ये वस का रोग नहीं। हजूर कहिंदे उद्दम कीता ते घर अन्न बहुत आया दौलत आ गए पर उहदे नाल की होया उदो सही करे कि वुठी कुड़े ही रन्नी तम्मी सत्ती रन्नी करे स्यापा रोवन कूड़ी कम्मी जो ले वै सो दे वै ना के खट्टे दम सहमे। मनुख उद्दम करके दौलत कमांदा ई कमान तो बाद इहदे घर उदासी कै उस तरह उपरामत आए क्यों प्यारे हो इस दे अंदर जिहड़े आकर्म ते ज्ञान इंद्रे कारण ज्यों ज्यों इन्हां नूं दौलत ते दुनिया दे सुख दे साधन दिओ ये होर तुहानूं भुखा ते नंगा करदे ने। ना अखां रजदियां ने ना कन्न रजदे ने ना नक्क रजदा ए होर खोर दुनिया दे स्वादां मगर पै गया। हजूर कहिंदे ये सत रन्नां ने अखां हो गईआं कन्न हो गए नक्क मूंह हो गया। प्यारे हो कहन लगे इन्ना कु इहदे विच रह के इंसान दुखी होया ना इहदी दिने चिंता मुकदी ए ते ना इहदी रात चिंता मुकदी ए। ते जे कोई बंदा धर्म नाल ना जुड़ के इहो जी जिंदगी बतीत करे ते सतगुरु गुरु तेग बहादुर पिता जी दा बचन कहे हजूर कहिंदे इहो जे आदमी नू सारी जिंदगी तां मेहनत करके पल्ले दुख पिया ही पिया पर जिंदगी दे अंतले पड़ा ते इस नू रोना पवेगा ते पछताना पवेगा पर उदो पछतान दा लाभ कोई नहीं। हजूर दा बचन है ना साहब कहिंदे करणो खो तो सोना कियो जिहड़ा कम करना सी मिल साध संगत पज केवल नाम उह नहीं कीता क्यों नहीं कर सकिया। बचन परयो लोभ कै फंद इन्हें निशाना बना लिया भी केवल दुनिया विच आया वा दौलत कमान ते दौलत नाल संबंधित सुख दे साधन इकट्ठे करन ये तुर पिया उधर लालच विच पै के इसने धर्म नूं त्यागया आलस विखाया दरिद्री खो गया। ये कहिंदा ये रहा भई चलो अजे बचपन मेरा पढ़न विच दलित्र ने ये गल इहदी जुबान तो अखवाई ये आलस है। सतगुरु ने कह जिहड़े काम करने कन सिख ने उहनां च कदे ढिल ना करे। साड़ी पहली ढिल ते दलित्र दी निशानी एक है सतगुरु पातशाह महाराज जी की कृपा हुंदी निक्के निक्के बच्चे जदों तुहाडी प्रेरणा सदका सतगुरु की संगत विच आउंदे ने दूसरे बच्चियां नूं वेखण ते प्यारिओ उहनां दी 5-7 साल की उम्र होवे बच्चे कहन पई असां ने अमृत पान करना है ते तुसी अगो उहनां नूं इह जवाब देंदे हो अजे बच्चा ही अमृत संभालिया नहीं जाना बड़ी तेरी उम्र पई है इस करके जवानी विच जा के तू इस राह ते तुरे। जदों जवानी आउंदी है फिर ये खुद कहिंदा हुणी तां 4 दिन वो मिले ने जदों दुनिया दे मौज मेले मानने कारण 4 पैसे इकट्ठे करने कारण दुनिया जिस अग विच सड़ रही है मैं उस अग विच पै के दुनिया दे रंग वेखने कारण बुढ़ापे विच जा के गुरु नाल जुड़ांगा बुढ़ापे विच जा के अमृत छक लांगा नाम जपांगा सतगुरु की संगत वे जावांगा। ये कोई नौजवानां दा काम है तुसी आम वेखोगे इत्थे तां रब जी दा शुकर है भई तुसी नौजवान सतगुरु की संगत विच बहिंदे हो नहीं ते बहुतात गुरु घरां दे अंदर तुहानूं बुढ़ापे विच पहुँचे हुए लोग संगत च बैठे मिलणगे नौजवान बहुत घट मिलते ने। क्यों अंदर दलित्र नाल भल गया धर्म वलों माया वलों नहीं कोई ढिल दुनिया कमाण वलों कोई ढिल नहीं है धर्म कमाण वलों आख्या बुढ़ापे विच जा के करांगे ते नवें सतगुरु कहिंदे कई वारां ते ये मन इन्ना दलिद्री है ढीठ है आलसी है इहदी जिंदगी दे कोई 50-60-70 साल लंघ गए ਅਜੇ ਵੀ ਆਲਸ ਨਹੀਂ ਛੱਡਦਾ। ਸਤਿਗੁਰੂ ਨੇ ਇੱਕ ਵਿਅੰਗ ਵਿੱਚ ਬਚਨ ਕਿਹਾ ਏ, ਕਹਿੰਦੇ ਅੱਖਾਂ ਦੀ ਜੋਤ ਇਸ ਦੀ ਜਾ ਚੁੱਕੀ ਹੈ ਜਾਂ ਜਾਣ ਵਾਲੀ ਹੈ। ਸਤਸੰਗਿਓ, ਇਹ ਤੁਰਦਾ ਏ ਅਤੇ ਇਹਦੇ ਪੈਰ ਵੀ ਕੰਬਦੇ ਨੇ ਅਤੇ ਸਿਰ ਵੀ ਕੰਬਦਾ ਏ, ਲੱਤਾਂ ਡੋਲਦੀਆਂ ਨੇ। ਇਹਨੂੰ ਅਜੇ ਵੀ ਕਹੋ ਨਾ, ਤੂੰ ਹੁਣ ਗੁਰੂ ਗੁਰੂ ਜਪ ਲਿਆ ਕਰ, ਨਾਮ ਜਪ ਲਿਆ ਕਰ, ਇਹਨੂੰ ਚੇਤਾ ਕਰਿਆ ਅਜੇ ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਤੇ ਏਡਾ ਦਲਿੱਦਰੀਏ, ਹੁਣ ਵੀ ਉਹ ਰੱਬ ਦਾ ਨਾਮ ਲੈਣ ਦੀ ਬਜਾਏ ਕਹੇਗਾ ਜਾਂ ਤਾਂ ਮੈਂ ਪਾਪੀ ਹਾਂ ਹੁਣ ਕੀ ਲੈਣਾ, ਅਤੇ ਜਾਂ ਕਹੇਗਾ ਹੁਣ ਅੱਗੇ ਜਾ ਕੇ ਮੈਂ ਨਾਮ ਲਵਾਂਗਾ। ਨਵੇਂ ਸਤਿਗੁਰੂ ਨੇ ਝਿੜਕਾਂ ਬਹੁਤ ਮਾਰੀਆਂ ਨੇ। ਅਸਾਂ ਸੋਚ ਲਿਆ ਸ਼ਾਇਦ ਬਈ ਸਾਰਾ ਪਾਠ ਨਾ ਸੁਣੀਏ, ਇਕੱਲੇ ਨਵੇਂ ਪਾਤਸ਼ਾਹ ਦੇ ਭੋਗ ਦੇ ਸਲੋਕ ਸੁਣ ਲਓ ਜੀ, ਸਾਰੇ ਗੁਰੂ ਗ੍ਰੰਥ ਸਾਹਿਬ ਦਾ ਮਹੱਤਵ ਮਿਲ ਜਾਏਗਾ। ਬੋਲਿਓ, ਜਿਹੜੇ ਸੰਦਰਭ ਵਿੱਚ ਕਿਸੇ ਨੇ ਬਚਨ ਕਹੇ ਨੇ, ਜਰਾ ਸਮਝੋ, ਇਹ ਵੀ ਇੱਕ ਦਲਿੱਦਰ ਦੀ ਨਿਸ਼ਾਨੀ ਹੈ ਭਈ ਪਹਿਲਾਂ 47 ਘੰਟੇ ਗੁਰੂ ਬੋਲੇ ਅਤੇ ਅਸੀਂ ਸੁਣੀਏ ਹੀ ਨਾ, ਅਤੇ ਜਦੋਂ ਅਖੀਰ 'ਚ 15 ਮਿੰਟ ਰਹਿ ਜਾਣ ਅਤੇ ਕਹੀਏ ਹੁਣ ਸਾਰਾ ਫਲ ਵੀ ਲੈ ਲੈਣਾ ਹੈ। ਐਸਾ ਨਾ ਕਦੇ ਹੋਇਆ ਅਤੇ ਨਾ ਕਦੇ ਹੋਏਗਾ। ਦੂਸਰੀ ਗੱਲ, ਜੇ ਕਿਧਰੇ ਨਵੇਂ ਪਿਤਾ ਮਹਾਰਾਜ ਜੀ ਦੇ ਸਲੋਕ ਵੀ ਕੁਝ ਸੁਣ ਲਵੇ, ਪਰ ਸੁਣੇ ਇਸ ਢੰਗ ਨਾਲ ਵੀ ਇੱਕ ਇੱਕ ਬਚਨ ਤੀਰ ਬਣ ਕੇ ਅੰਦਰ ਨੂੰ ਲੱਗਦਾ ਜਾਵੇ, ਹੋ ਸਕਦਾ ਜ਼ਿੰਦਗੀ ਬਦਲ ਜਾਵੇ ਫੇਰ। ਪਰ ਉਹ ਤੀਰ ਤਾਂ ਲੱਗਣ ਜੇ ਕਦੇ ਪਹਿਲਾਂ ਇਹਨਾਂ ਤੀਰਾਂ ਦਾ ਸਵਾਦ ਵੇਖਿਆ ਹੋਵੇ। ਕਦੇ ਗੁਰੂ ਕੇ ਬਚਨ ਜਿਹੜੇ ਦੇ ਤੀਰ ਨੇ, ਕਦੇ ਸੀਨੇ ਵਿੱਚ ਬਚਪਨ ਜਾਂ ਜਵਾਨੀ ਵਿੱਚ ਇੱਕ ਅੱਧ ਵਜਿਆ ਹੋਵੇ, ਫਿਰ ਪਤਾ ਹੋਵੇ ਇਹ ਬਚਨ ਕੀ ਕਹਿ ਰਹੇ ਨੇ। ਸਾਹਿਬ ਜੀ ਦੇਖੋ ਕਿਹੜੇ ਬਚਨ ਸਮਝਾ ਰਹੇ, ਝਿੜਕ ਵੀ ਰਹੇ ਨੇ ਅਤੇ ਉੱਦਮ ਵੀ ਦੇ ਰਹੇ ਨੇ। ਪਹਿਲਾਂ ਬਚਨ ਪੜ੍ਹ ਰਿਹਾ ਸਾਂ ਨਾ, ਹਜ਼ੂਰ ਕਹਿੰਦੇ ਕਰਣੋ ਖੁਤੋ ਸੋਨਾ ਕੀਓ, ਜਿਹੜਾ ਕੰਮ ਕਰਨਾ ਸੀ ਤੂੰ ਨਹੀਂ ਕੀਤਾ, ਪਰ ਉਹ ਲੋਭ ਕੈ ਪੰਦ ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਦ। ਸਮਾਂ ਲੰਘ ਗਿਆ ਹੁਣ ਕਿਉਂ ਰੋਨਾ ਏ। ਅਤੇ ਜੇ ਕਿਸੇ ਨੇ ਕਹਿ ਦਿੱਤਾ ਸਤਿਗੁਰੂ ਅਜੇ ਸਵਾਸ ਚੱਲਦੇ ਨੇ, ਅਤੇ ਸਤਿਗੁਰੂ ਜੀ ਕਹਿਣ ਲੱਗੇ ਹੁਣ ਕਿਹੜਾ ਤੂੰ ਮੰਨਣਾ ਏ। ਬਚਨ ਸਿਰ ਕੰਪਿਓ ਪਗ ਡਗ ਮਗੇ, ਨੈਣ ਜੋਤ ਤੇ ਖੀਨ ਕਹੋ ਨਾਨਕ ਇਹ ਬਿਧ ਪਈ ਤਉ ਨਹਰ ਰਸਲੀਨ। ਇਹੋ ਜੀ ਬਿਧ ਬਣ ਗਈ ਜ਼ਿੰਦਗੀ ਦੀ, ਤਰੀਕਾ ਜਿਉਣ ਦਾ ਢੰਗ ਬਣ ਗਿਆ। ਅਜੇ ਵੀ ਇਹਦਾ ਧਿਆਨ ਉਸ ਪਰਮੇਸ਼ੁਰ ਵੱਲ ਨਹੀਂ ਹੈ। ਸਤਸੰਗੀ ਜਨੋ, ਪਰ ਇਹ ਤਾਂ ਮੇਰਾ ਦਿਆਲੂ ਗੁਰੂ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਏ। ਸਾਹਿਬ ਕਹਿੰਦੇ ਉੱਦਮ ਕਰਨ ਤੋਂ ਰੱਬ ਦੇ ਰਾਹ ਵੱਲ ਕਦੇ ਵੀ ਕੰਨੀ ਨਾ ਕਤਰਾਓ। ਚਾਹੀਦਾ ਹੈ ਬਚਪਨ ਵਿੱਚ ਜਦੋਂ ਬੱਚਾ ਖੋਜ ਸੰਭਾਲੇ, ਸਾਡੀ ਪਰੰਪਰਾ ਤੇ ਇਹ ਵੀ ਨਾ ਵੀ ਜਦੋਂ ਗੁੜਤੀ ਦੇਣੀ ਹੈ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਗੁੜਤੀ ਦਿੱਤੀ ਜਾਏ। ਸਤਸੰਗਿਓ, ਉਸ ਤੋਂ ਬਾਅਦ ਜਦੋਂ ਬੱਚਾ ਕੁਛ ਦਿਨਾਂ ਦਾ ਹੋ ਜਾਵੇ, ਮਾਂ ਉੱਠਣ ਬੈਠਣ ਯੋਗ ਹੋ ਜਾਵੇ, ਫਿਰ ਬਾਣੀ ਪੜ੍ਹ ਕੇ ਉਹਦੇ ਕੋਲ ਅੰਮ੍ਰਿਤ ਤਿਆਰ ਕਰਕੇ ਉਹਦੇ ਮੂੰਹ 'ਚ ਪਾਵੇ। ਇਹਦੀ ਸ਼ੁਰੂਆਤ ਅੰਮ੍ਰਿਤ ਤੋਂ ਕਰੋ, ਪਵਿੱਤਰ ਸਤਿਗੁਰੂ ਕੀ ਬਾਣੀ ਤੋਂ ਕਰੋ। ਇਹਨੂੰ ਜੰਮਦਿਆਂ ਨੂੰ ਪਤਾ ਲੱਗ ਜਾਵੇ ਭਈ ਤੇਰੀ ਜ਼ਿੰਦਗੀ ਦਾ ਕਾਜ ਅਤੇ ਮਨੋਰਥ ਕੀ ਹੈ। ਪਰ ਕੌਣ ਧਿਆਨ ਦਿੰਦਾ ਇਹਨਾਂ ਗੱਲਾਂ ਵੱਲ? ਬਸ ਇੰਨਾ ਹੈ ਵੀ ਇੱਕ ਰਸਮ ਅਦਾ ਕਰਨੀ ਹੈ। ਕਦੇ ਕਿਸੇ ਨੇ ਪੰਡਿਤ ਨੂੰ ਬੁਲਾ ਲਿਆ, ਕਿਸੇ ਨੇ ਮੌਲਵੀ ਨੂੰ ਬੁਲਾ ਲਿਆ, ਅਤੇ ਕਿਸੇ ਨੇ ਸਾਡੇ ਵਰਗਿਆਂ ਨੂੰ ਗੁਰੂ ਘਰੋਂ ਬੁਲਾ ਲਿਆ, ਪਰ ਕਿਉਂ ਬੁਲਾਇਆ ਅਤੇ ਕੀ ਕਰ ਰਿਹਾ ਇਹਦੇ ਬਾਰੇ ਖੋਸ਼ ਹੀ ਕੋਈ ਨਹੀਂ ਹੈ। ਇੰਨੇ ਸੌ ਗਏ ਹਾਂ ਦਲਿੱਦਰੀ ਕਾਂ ਪਿਆਰਿਓ, ਉਦੋਂ ਨਾਮ ਅਤੇ ਅੰਮ੍ਰਿਤ ਨੂੰ ਪਕੜ ਨਾ ਸਕੇ। ਕਹਿੰਦੇ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਨ ਪੁਰਖਾਂ ਦੇ ਮਾਂ ਨੇ ਜਦੋਂ ਇਹਨਾਂ ਨੂੰ ਜਨਮ ਦੇਣਾ ਸੀ, ਉਹਦੇ ਤੋਂ ਪਹਿਲਾਂ ਇੰਨਾ ਉੱਦਮ ਕੀਤਾ ਏ। 101 ਜਪਜੀ ਸਾਹਿਬ ਦੇ ਪਾਠ ਪ੍ਰਾਰੰਭ ਕਰ ਲਏ ਨੇ। ਮੇਰੀ ਕੁੱਖ ਦੇ ਅੰਦਰ ਬੱਚੇ ਨੇ ਆਉਣਾ ਏ, ਉਸ ਨੇ ਜਗਤ 'ਤੇ ਆਉਣਾ ਏ। ਉਹ ਜਗਤ 'ਤੇ ਆਵੇ, ਉਸ ਨੂੰ ਪੇਟ ਦੇ ਅੰਦਰ ਹੀ ਮੈਂ ਉਸ ਰੱਬ ਦੇ ਘਰ ਦਾ ਸੰਦੇਸ਼ ਪਹੁੰਚਾ ਦੇਵਾਂ। ਅਤੇ ਪਿਆਰਿਓ, ਬੱਚੀ ਦਾ ਜਨਮ ਹੋਣ ਤੋਂ ਬਾਅਦ ਕਿਹੜੀ ਵੱਡੀ ਹਸਤੀ ਉਹ ਹੋ ਨਿਬੜੇ ਕਹਿਣ, ਅਤੇ ਇੱਕ ਉਹ ਮਾਂ ਏ ਜਿਹਨੇ ਕੇਵਲ ਕਿਸੇ ਗ੍ਰੰਥੀ ਸਿੰਘ ਕਿਸੇ ਗੁਰੂ ਕੇ ਪਿਆਰੇ ਕੋਲੋਂ ਉਦੋਂ ਤਾਂ ਅੰਮ੍ਰਿਤ ਪਾਨ ਕਰ ਲਿਆ, ਬਾਣੀ ਪੜ੍ਹ ਲਈ, ਉਸ ਤੋਂ ਬਾਅਦ ਸੌਂ ਗਏ। ਰੱਬ ਦੇ ਘਰ ਵੱਲੋਂ ਕੋਈ ਲੋੜ ਹੀ ਨਹੀਂ ਮਹਿਸੂਸ ਕੀਤੀ, ਨਾ ਖੁਦ ਪੜ੍ਹਨੀ, ਨਾ ਆਪਣੇ ਬੱਚਿਆਂ ਨੂੰ ਪ੍ਰੇਰਨਾ ਕਰਨੀ। ਇਹ ਦਰਿੱਦਰ ਦੀਆਂ ਨਿਸ਼ਾਨੀਆਂ ਜੇ। ਸਤਸੰਗਿਓ, ਹੋਰ ਜ਼ਰਾ ਵੇਖੋ, ਇਹ ਦਲਿੱਦਰ ਸਤਿਗੁਰੂ ਜੀ ਨੇ ਸਿੱਖ ਦਾ ਕੱਢਿਆ ਸੀ। ਇੱਕ ਇਹ ਆਮ ਪਰੰਪਰਾ ਏ ਵੀ ਬੰਦਾ ਸਾਰਾ ਸਾਲ ਆਪਣੀ ਇਹ ਦੌਲਤ ਲਈ ਮਿਹਨਤ ਕਰੇ ਅਤੇ ਸਾਲ ਬਾਅਦ ਇੱਕ ਵਾਰੀ ਤੀਰਥ 'ਤੇ ਜਾਏ, ਯਾਤਰਾ ਕਰੇ, ਉਹ 'ਚ ਕੁਝ ਦਾਨ ਕਰੇ, ਇਸ਼ਨਾਨ ਕਰੇ ਅਤੇ ਉਹਦੇ ਸਾਰੇ ਪਾਪ ਝੜ ਜਾਂਦੇ ਨੇ। ਅਤੇ ਹਿੰਦੁਸਤਾਨ ਵਿੱਚ ਇਸ ਗੱਲ ਦਾ ਪ੍ਰਚਾਰ ਸੀ ਅਤੇ ਹੈ, ਬਹੁਤ ਲੋਕ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਸਤਿਗੁਰੂ ਜੀਓ ਕਿਰਪਾ ਕਰੋ, ਅਸੀਂ ਵੀ ਚਾਹੁੰਦੇ ਹਾਂ ਸਾਡੇ ਪਾਪਾਂ ਦੀ ਮੈਲ ਉਤਰੇ। ਸਾਹਿਬ ਕਹਿਣ ਲੱਗੇ, ਇਹ ਯਾਦ ਰੱਖਣਾ ਪਿਆਰੇ, ਉਹ ਮਾਣ ਕਰੋ ਗੁਰੂ ਨਾਨਕ ਪਿਤਾ ਦੇ ਘਰ ਦੇ। ਸਤਿਗੁਰੂ ਨੇ ਜਿਹੜਾ ਧਰਮ ਦਿੱਤਾ ਹੈ ਨਾ ਮਨੁੱਖਤਾ ਨੂੰ, ਉਹਦੇ ਅੰਦਰ ਇੱਕ ਵੀ ਤੁਹਾਨੂੰ ਬਚਨ ਉਹ ਨਹੀਂ ਮਿਲੇਗਾ ਜਿਹੜੇ ਬਚਨ ਨੂੰ ਅਮੀਰ ਕਮਾ ਸਕੇ ਅਤੇ ਗਰੀਬ ਨਾ ਕਮਾ ਸਕੇ। ਜਿਹੜਾ ਕਿਸੇ ਘਰ ਦਾ ਮਾਲਕ ਹੋਵੇ ਉਹ ਕਮਾ ਸਕੇ ਅਤੇ ਜਿਹਦੇ ਕੋਲ ਕੱਖਾਂ ਦੀ ਕੁੱਲੀ ਵੀ ਨਾ ਹੋਵੇ ਉਹ ਨਾ ਕਮਾ ਸਕੇ। ਬਿਲਕੁਲ ਇੱਕ ਵੀ ਇਹੋ ਜਿਹਾ ਬਚਨ ਨਹੀਂ। ਸਤਿਗੁਰੂ ਕਹਿਣ ਲੱਗੇ, ਤੂੰ ਉੱਦਮ ਕਰ, ਏਡੀ ਦੂਰ ਜੋ ਚੱਲ ਕੇ ਜਾਏਗਾ ਅਤੇ ਹਰ ਆਦਮੀ ਤੀਰਥਾਂ 'ਤੇ ਜਾ ਨਹੀਂ ਸਕਦਾ। ਰੱਬ ਨੇ ਤੇਰੇ ਅੰਦਰ ਇੱਕ ਤੀਰਥ ਬਣਾਇਆ ਏ, ਤੂੰ ਅੰਮ੍ਰਿਤ ਵੇਲੇ ਉੱਠ, ਆਲਸ ਨੂੰ ਤਿਆਗ, ਦਰਿੱਦਰ ਨੂੰ ਪਰੇ ਕਰ। ਗੁਰੂ ਰਾਮਦਾਸ ਪਿਤਾ ਨੇ ਜਦੋਂ ਸਿੱਖ ਦਾ ਨੇਮ ਦੱਸਿਆ ਅਤੇ ਉਹਦੇ 'ਚ ਉਚੇਚਾ ਬਚਨ ਕਿਹਾ ਨੇ, ਕਹਿਣ ਲੱਗੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਗੁਰੂ ਦਾ ਅਖਵਾਉਂਦਾ ਏ ਜਾਂ ਅਖਵਾਉਣਾ ਚਾਹੁੰਦਾ ਸਿੱਖ, ਜਿਹਨੂੰ ਇਸ ਗੱਲ ਦਾ ਮਾਣ ਹੀ ਨਹੀਂ, ਕਹਿੰਦਾ ਚਲੋ ਠੀਕ ਏ ਜੇ ਨਹੀਂ ਸਿੱਖ ਬਣੇ ਤਾਂ ਨਾ ਸਹੀ, ਪਿਆਰੇ ਉਹਨੂੰ ਤਾਂ ਮੁਬਾਰਕ, ਉਹ ਜਿਵੇਂ ਮਰਜ਼ੀ ਜੀਵੇ। ਪਰ ਸਾਹਿਬ ਨੇ ਜੋ ਸ਼ਬਦ ਕਿਹਾ ਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਕਰ ਨਾਮ ਤਿਆਵੈ, ਉਹ ਅੰਮ੍ਰਿਤ ਵੇਲੇ ਉੱਠੇ ਅਤੇ ਉੱਠਦਿਆਂ ਸਾਰ ਉਹਦੀ ਨਾਮ ਜ਼ੁਬਾਨ 'ਤੇ ਚਾਹੀਦਾ, ਇਸ਼ਨਾਨ ਤੋਂ ਵੀ ਪਹਿਲਾਂ ਉੱਠਦਿਆਂ ਸਾਰ ਜ਼ੁਬਾਨ 'ਤੇ ਨਾਮ ਹੋਵੇ। ਫਿਰ ਕਹਿੰਦੇ, ਉੱਦਮ ਕਰੇ ਭਲਕੇ ਪ੍ਰਭਾਤੀ, ਆਲਸੀ ਨਾ ਬਣੀ ਵੀ ਚਲੋ ਸੂਰਜ ਚੜ੍ਹੇ ਅਤੇ ਉੱਠਾਂਗਾ। ਕਹਿਣ ਲੱਗੇ, ਉੱਦਮ ਕਰ, ਸਵੇਰੇ ਸਵੇਰੇ ਉੱਠ ਅੰਮ੍ਰਿਤ ਵੇਲੇ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਅਤੇ ਦਲਿੱਦਰ ਵਾਲਿਆਂ ਨੇ ਅਖਾਣ ਬੜੇ ਬਣਾਏ ਹੋਏ ਨੇ, ਉਹ ਤਾਂ ਕਹਿੰਦੇ ਨੇ ਪੰਜ ਸ਼ਨਾਨਾ ਮਾਂ ਗਿਆਨਾ ਨਿਤ ਨਹਾਵੇ ਦਲਿੱਦਰੀ, ਉਹਨੂੰ ਦਲਿੱਦਰੀ ਉਲਟਾ ਬਣਾ ਕੇ ਰੱਖ ਦਿੱਤਾ ਜਿਹੜਾ ਨਿਤ ਨਹਾਉਂਦਾ ਏ। ਸਤਿਗੁਰੂ ਨੇ ਕਿਹਾ ਸੀ, ਨਿਤਾ ਪ੍ਰਤੀ ਇਸ਼ਨਾਨ ਕਰੋ ਅਤੇ ਅੰਮ੍ਰਿਤ ਸਰੋਵਰ ਵਿੱਚ ਨਹਾਵੋ। ਉਹ ਅੰਮ੍ਰਿਤ ਸਰੋਵਰ ਕਿਹੜਾ ਏ? ਉਹ ਧੰਨ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ 'ਚ ਦੱਸਿਆ, ਸਤਿਗੁਰੂ ਪਿਤਾ ਜੀ ਦਾ ਬੱਚਾ ਨੇ। ਹਜ਼ੂਰ ਕਹਿੰਦੇ, ਦੇਖੋ ਪਿਆਰਿਓ, ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਜਪੋ ਪਹਿਲਾਂ, ਅਤੇ ਜਦੋਂ ਉਹ ਨਾਮ ਜਪੋਗੇ ਨਾ ਤਾਂ ਪਿਆਰਿਓ ਉਹ ਨਾਮ ਨੂੰ ਸੁਰਤੀ ਦੁਆਰਾ ਅੰਦਰੋਂ ਸੁਣੋ, ਸੁਰਤ ਦਿਆਂ ਕੰਨਾਂ ਨਾਲ, ਸੁਰਤੀ ਨਾਲ ਉਸ ਨੂੰ ਮੰਨ ਲਵੋ ਨਾਮ ਨੂੰ ਅਤੇ ਉਹਨੂੰ ਕਰੋ ਪਿਆਰ। ਹੋ ਸਕਦਾ ਜਿਹੜਾ ਆਦਮੀ 100 ਵਾਰ ਉਹ ਤੀਰਥਾਂ 'ਤੇ ਜਾਵੇ ਪਿਆਰਿਓ, ਉਹਦਾ ਇੱਕ ਛਿੰਨ ਵੀ ਪਾਪ ਦੀ ਮੈਲ ਨਾ ਉਤਰੇ। ਤੁਸੀਂ ਗੁਰੂ ਕਾ ਇੱਕ ਦਿਨ ਬਚਨ ਕਮਾ ਕੇ ਵੇਖੋ, ਕਰੋੜਾਂ ਜਨਮਾਂ ਦੀ ਗੁਰੂ ਮੈਲ ਉਤਾਰ ਕੇ ਰੱਖੇਗਾ ਅਤੇ ਤੁਸੀਂ ਖੁਦ ਵੇਖੋਗੇ ਮੈਲ ਉਤਰੀ ਕੋਈ ਕਹਿ। ਸਤਿਗੁਰੂ ਜੀ ਦੇ ਬਚਨ ਨੇ ਨਾ, ਸਾਹਿਬ ਕਹਿੰਦੇ, ਗਾਵੀਏ ਸੁਣੀਏ ਮਨ ਰੱਖੀਏ ਪਾਉ, ਗਾਓ ਸੁਣੋ ਮਨ ਵਿੱਚ ਪ੍ਰੇਮ ਕਰੋ। ਫਿਰ ਉਸੇ ਜਪਜੀ ਸਾਹਿਬ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿ ਵੀ ਦੇਖ ਸੁਣਿਆ ਮੰਨਿਆ, ਮਨ ਕੀਤਾ ਭਾਉ ਅੰਤਰਗਤ ਤੀਰਥ, ਮਲ ਨਾਓ ਇਹ ਤੀਰਥ ਦੇ ਅੰਦਰ ਇਸ਼ਨਾਨ ਕਰ। ਦਲਿੱਦਰੀ ਬਾਹਰਲੇ ਤੀਰਥ 'ਤੇ ਜਾਣਗੇ ਪਰ ਉੱਦਮੀ ਲੋਕ ਹਰ ਰੋਜ਼ ਆਪਣੇ ਅੰਦਰ ਦੇ ਤੀਰਥ 'ਤੇ ਇਸ਼ਨਾਨ ਕਰਨਗੇ। ਮੈਂ ਇੱਕ ਹੋਰ ਜਰਾ ਕੁ ਸੱਚਾਈ ਅਤੇ ਕੌੜੀ ਗੱਲ ਕਰਨ ਲੱਗਾ ਕਾਂ ਸਤਸੰਗਿਓ, ਉਹ ਇਹ ਵੇ, ਜਿੰਨਾ ਪਾਖੰਡ ਕਿਸੇ ਕੌਮ ਵਿੱਚ ਪ੍ਰਵੇਸ਼ ਕਰਦਾ ਏ, ਕਿਸੇ ਮਜ਼ਹਬ ਅੰਦਰ, ਕਿਸੇ ਦੇਸ਼ ਦੇ ਅੰਦਰ ਧਰਮ ਦੇ ਨਾਮ ਚੱਲੇ, ਉਹ ਕੇਵਲ ਦਲਿੱਦਰੀਆਂ ਦਾ ਸਦਕਾ ਫੈਲਦਾ, ਉੱਦਮੀ ਲੋਕਾਂ ਦੇ ਸਦਕਾ ਨਹੀਂ। ਉੱਦਮੀ ਨੂੰ ਤਾਂ ਸਾਹਿਬ ਨੇ ਕਿਹਾ ਏ, ਖੁਦ ਉੱਦਮ ਕਰਕੇ ਨਾਮ ਜਪ, ਸਤਿਗੁਰੂ ਤੇਰੇ ਅੰਗ ਸੰਗੇ, ਜੋ ਮੰਗੇਗਾ ਤੈਨੂੰ ਮਿਲੇਗਾ, ਉਹ ਤਾਂ ਉੱਦਮ ਆਪਣੇ ਗੁਰੂ ਕੋਲ ਜਾਣ ਦਾ ਕਰੇਗਾ। ਦਲਦਰੀ ਉਹ ਕਹਿੰਦੇ ਨੇ ਬਾਬਾ ਟਲ ਪੱਕੀਆਂ ਪਕਾਈਆਂ ਘੱਲ, ਅਸੀਂ ਕੁਛ ਨਹੀਂ ਉਹ ਕਰਨਾ, ਅਤੇ ਜਦੋਂ ਕੁਛ ਨਹੀਂ ਕਰਦੇ ਧਰਮ ਦੇ ਨਾਂ ਚੱਲੇ, ਕੇਵਲ ਉਹ ਦੁਨੀਆ ਕਮਾਉਂਦੇ ਨੇ। ਉਹਦੇ 'ਚ ਗੁਰੂ ਸਾਹਿਬ ਨੇ ਦੱਸ ਦਿੱਤਾ ਵੀ ਨਿਕਲਣੀ ਉਦੋਂ ਸੀ ਉਹ ਕਹਿ ਉਪਰਾਮਤਾ ਅਤੇ ਚਿੰਤਾ ਨਿਕਲਣੀ, ਉਹ ਚਿੰਤਾ ਨੂੰ ਦੂਰ ਕਰਨ ਵਾਸਤੇ ਫਿਰ ਧਰਮ ਕੋਲ ਆਉਂਦੇ ਨੇ, ਧਰਮੀ ਲੋਕਾਂ ਕੋਲ। ਅਤੇ ਧਰਮੀ ਲੋਕ ਜੇ ਅੱਗੋਂ ਮਿਲ ਜਾਏ ਕੋਈ ਸਿਆਣਾ, ਹੁਣ ਗੁਰੂ ਤਾਂ ਕਹਿੰਦਾ ਏ ਉੱਠ ਪ੍ਰਭਾਤੇ, ਗੁਰੂ ਤਾਂ ਇਹ ਗੱਲ ਕਹਿੰਦਾ ਤੂੰ ਨਾਮ ਜਪ, ਤੇਰੇ ਸਾਰੀ ਜ਼ਿੰਦਗੀ ਦੇ ਪਾਪ ਜਿਹੜੇ ਹਨ ਸੜ ਕੇ ਸੁਆਹ ਜਾਣਗੇ, ਤੂੰ ਸੁਖੀ ਹੋਏਗਾ। ਸਤਿਗੁਰੂ ਜੀ ਦੇ ਬਚਨ ਨੇ ਨਾ, ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਖੀ ਸੁਖ ਕੋਏ, ਵੀ ਚਿੰਤਾ ਹੈ ਇੱਕ ਰੱਬ ਨੂੰ ਚੇਤਾ ਕਰ, ਤੂੰ ਸੁਖੀ ਹੋਏਗਾ। ਪਰ ਦਲਿੱਦਰੀ ਨੂੰ ਜਦੋਂ ਕੋਈ ਮਿਲਦੇ ਨੇ ਉਹ ਲੋਕ, ਪਤਾ ਹੈ ਵੀ ਇਹ ਆਪ ਨਹੀਂ ਕੁਛ ਕਰਨਾ ਚਾਹੁੰਦਾ, ਉਹਨੂੰ ਕਹਿੰਦੇ ਨੇ ਤੂੰ ਘਰ ਜਾ, ਤੂੰ ਜੋ ਮਰਜ਼ੀ ਇਸ ਦੁਨੀਆ ਦੇ ਮੌਜ ਮੇਲੇ ਮਾਣ, ਕੇਵਲ ਕੁਝ ਕੁ ਦੌਲਤ ਮੈਨੂੰ ਦੇ ਜਾ, ਬਸ ਤੇਰੇ ਨਾਂ 'ਤੇ ਮੈਂ ਹੀ ਕੁਝ ਕਰ ਛੱਡਾਂਗਾ, ਤੈਨੂੰ ਕੁਛ ਕਰਨ ਦੀ ਲੋੜ ਨਹੀਂ, ਤੂੰ ਸੁਖੀ ਹੋ ਜਾਏਗਾ। ਲੋਕ ਇਹ ਭਰਮ ਭੁਲੇਖੇ ਪਾਲ ਰਹੇ ਨੇ, ਪਾਲਦੇ ਆਏ ਨੇ, ਪਰ ਮੁਸ਼ਕਲ ਤਾਂ ਇਹ ਵੇ ਗੁਰੂ ਨਾਨਕ ਪਿਤਾ ਜੀ ਨੇ ਤਾਂ ਕੌਮ ਨੂੰ ਬਾਹਰ ਕੱਢਿਆ ਸੀ, ਅੱਜ ਇਹ ਵੀ ਉਸੇ ਖਲਜਣ ਵਿੱਚ ਪੈ ਗਈ ਹੈ। ਇਹ ਅੰਜ ਮੰਗਤਿਆਂ ਵਾਂਗੂ ਹੱਥ ਅੱਡੀ ਫਿਰਦੀ ਏ ਜਣੇ ਕਣੇ ਦੇ ਕੋਲ, ਜਦੋਂ ਕਿ ਕਿਸੇ ਸ਼ਾਇਰ ਨੇ ਬੜਾ ਪਿਆਰਾ ਕਿਹਾ ਸੀ, ਉਹ ਕਹਿੰਦੇ ਮੇਰਾ ਕਾਸਾ ਖਾਲੀ ਹੈ ਤੋ ਖਾਲੀ ਸਹੀ, ਮੈਂ ਸਵਾਲੀ ਨਹੀਂ ਸਵਾਲੀ ਨਹੀਂ, ਜਿਸ ਦੀਏ ਇਵੇਂ ਜਲੇ ਤੇਲ ਹੈ ਰਾਤ ਕਾ, ਮੁਝੇ ਐਸਾ ਉਜਾਲਾ ਨਹੀਂ ਚਾਹੀਏ। ਮੰਗਤਾ ਵੀ ਜਿਹੜਾ ਏ ਨਾ ਪਿਆਰਿਓ, ਉਸ ਦੇ ਕੋਲ ਖਲੋ ਕੇ ਕਿਸੇ ਸ਼ਾਇਰ ਨੇ ਬੜੀ ਪਿਆਰੀ ਇਹ ਗੱਲ ਕਹੀ, ਕਹਿੰਦਾ ਏ ਭਈ ਇੱਕ ਆਦਮੀ ਕਹਿ ਰਿਹਾ ਮੈਨੂੰ ਘਰ 'ਚ ਉਜਾਲਾ ਚਾਹੀਦਾ, ਮੇਰਾ ਦੀਵਾ ਬਲੇ, ਪਰ ਕਹਿੰਦੇ ਇਸ ਦੀਵੇ ਵਿੱਚ ਮੈਂ ਤੇਲ ਮੰਗ ਕੇ ਨਹੀਂ ਪਾਉਣਾ ਲੋਕਾਂ ਕੋਲੋਂ, ਮਿਹਨਤ ਦੀ ਕਮਾਈ ਕਰਕੇ ਤੇਲ ਪਾਵਾਂਗਾ, ਮੈਨੂੰ ਇਹੋ ਜਿਹਾ ਤੇਲ ਨਹੀਂ ਚਾਹੀਦਾ ਜਿਹੜਾ ਲੋਕਾਂ ਕੋਲੋਂ ਭੀਖ ਮੰਗ ਕੇ ਤੇਲ ਪਾਵਾਂ ਅਤੇ ਘਰ 'ਚ ਉਜਾਲਾ ਹੋਏ। ਗੁਰੂ ਕਿਉਂ ਸਿੱਖੋ, ਸਿੱਖ ਦੇ ਘਰ ਗੁਰੂ ਨਾਨਕ ਦੀ ਬਖਸ਼ਿਸ਼ ਅਤੇ ਨਾਮ ਦਾ ਦੀਵਾ ਬਾਲੋ, ਨਾ ਕਿ ਤੁਸੀਂ ਲੋਕਾਂ ਕੋਲੋਂ ਐਵੇਂ ਮੰਗ ਮੰਗ ਕੇ ਐਵੇਂ ਨਿੱਕੇ ਨਿੱਕੇ ਚਿਰਾਗ ਬਾਲੋ ਜਿਹੜੇ ਅਗਲੇ ਦਿਨ ਫਿਰ ਬੁੱਝ ਜਾਂਦੇ ਨੇ। ਜਿੰਨਾ ਪਖੰਡੇ ਪਖੰਡੀ ਲੋਕਾਂ ਕਰਕੇ, ਪਖੰਡੀ ਆਗੂਆਂ ਕਰਕੇ ਨਹੀਂ ਫੈਲਦਾ, ਜਦੋਂ ਅਸੀਂ ਚਾਹੁੰਦੇ ਹਾਂ ਕੁਝ ਨਾ ਕਰਨਾ ਅਤੇ ਉਹ ਲੋਕ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ। ਦੋਸ਼ ਉਹਨਾਂ ਨੂੰ ਦੇਣ ਦਾ ਲੋੜ ਨਹੀਂ, ਦੋਸ਼ ਆਪਣੇ ਦਲਿੱਤਰ ਨੂੰ ਦੂਰ ਕਰਨ ਦਾ ਵੀ ਇਹਨੂੰ ਦੂਰ ਕਰੀਏ, ਇਹ ਨਹੀਂ ਕਰਨ ਦੇਣਾ। ਸਤਿਸੰਗਿਓ, ਮੇਰੇ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਏ, ਸਾਹਿਬ ਕਹਿੰਦੇ ਦੇਖ ਸਿੱਖਾ ਤੂੰ ਸਵੇਰੇ ਉੱਠਣਾ ਏ। ਦੂਜੀ ਗੱਲ, ਗਰੀਬ ਨਿਵਾਜ ਪਿਤਾ ਜੀ ਕਹਿੰਦੇ ਤੂੰ ਨਾਮ ਜਪਣਾ, ਤੈਨੂੰ ਜ਼ਿੰਦਗੀ ਦਾ ਕਾਜ ਚੇਤਾ ਰਵੇ, ਇਹ ਤੇਰੇ ਕਰਨ ਵਾਲੇ ਕੰਮ ਨੇ, ਜੇ ਤੂੰ ਇਹ ਨਹੀਂ ਨਾ ਕਰੇਗਾ ਤੂੰ ਬਚਪਨ ਚਲੋ ਗਵਾ ਹੀ ਲਿਆ ਏ, ਤੇਰੀ ਮਾੜੇ ਇਹੋ ਜਿਹੀ ਸੁਸਾਇਟੀ ਮਿਲੇ ਅਤੇ ਘੱਟੋ ਘੱਟ ਜਵਾਨੀ ਸੰਭਾਲ ਲਏ, ਜੇ ਜਵਾਨੀ ਵੀ ਤੇਰੀ ਲੰਘ ਗਈ ਏ, ਇਹ ਇੱਕੋ ਇੱਕ ਗੁਰੂ ਨਾਨਕ ਸਾਹਿਬ ਦਾ ਘਰ ਏ, ਤੈਨੂੰ ਅਜੇ ਵੀ ਨਹੀਂ ਨਿਰਾਸ਼ ਕਹਿੰਦਾ ਵੀ ਤੂੰ ਚਲੋ ਹੁਣ ਤੇਰਾ ਸਮਾਂ ਲੰਘ ਗਿਆ ਤੂੰ ਕੁਝ ਨਹੀਂ ਕਰਨ ਜੋਗਾ। ਦੇਖੋ ਇਹ ਮੇਰੇ ਸਤਿਗੁਰੂ ਪਿਤਾ ਜੀ ਦਾ ਬਿਰਧ, ਜੇ ਕਹਿੰਦੇ ਜਿੱਥੇ ਖਲੋਤੇ ਹੋ ਹੁਣ ਹੀ ਉੱਦਮ ਕਰੋ ਅਤੇ ਹੁਣ ਵੀ ਤੁਸੀਂ ਬਖਸ਼ੇ ਜਾਓਗੇ, ਉਹ ਕਾਜ ਪੂਰਾ ਹੋ ਸਕਦਾ ਏ। ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਅੰਦਰ ਸਤਿਗੁਰਾਂ ਨੇ ਬੜੀ ਪਿਆਰੀ ਵਾਰਤਾਲਾਪ ਕਰਾਈ। ਬਾਬਾ ਫਰੀਦ ਸਾਹਿਬ ਕਹਿਣ ਲੱਗੇ ਜਿਨ੍ਹਾਂ ਨੇ ਬਚਪਨ ਗਵਾ ਲਿਆ, ਜਵਾਨੀ ਜਦੋਂ ਇਹ ਕੇਸਾਂ ਦਾ ਰੰਗ ਕਾਲਾ ਸੀ ਉਦੋਂ ਇਹਨਾਂ ਨੇ ਅੰਦਰ ਦੀ ਕਾਲਕ ਮਿਟਾਉਣ ਦਾ ਨਾ ਯਤਨ ਕੀਤਾ, ਉਜਲੇ ਪ੍ਰਭੂ ਨੂੰ ਪਿਆਰ ਨਾ ਕੀਤਾ, ਜਦੋਂ ਦਾੜ੍ਹੀ ਚਿੱਟੀ ਹੋ ਗਈ ਉਦੋਂ ਆਦਤਾਂ ਪੱਕ ਗਈਆਂ ਨੇ, ਹੁਣ ਇਹਨੇ ਕਿੱਥੇ ਰੱਬ ਨਾਲ ਜੁੜਨਾ ਹੋਇਆ। ਕਹਿਣ ਲੱਗੇ ਤੂੰ ਸਮਾਂ ਗਵਾ ਲਿਆ ਏ, ਫਿਰ ਆਪ ਹੀ ਤਰਸ ਦੇ ਘਰ ਵਿੱਚ ਆਏ ਨੇ ਪ੍ਰਭੂ ਜੀ, ਸਤਿਗੁਰੂ ਪਿਤਾ ਮਹਾਰਾਜ ਜੀ। ਸਤਿਸੰਗਿਓ, ਕਦੇ ਭੁੱਲ ਕੇ ਵੀ ਇਹ ਨਾ ਕਿਹਾ ਕਰੋ ਵੀ ਭਗਤਾਂ ਨੇ ਕੁਝ ਬਚਨ ਕੀਤੇ ਉਹ ਗਲਤ ਸੀ ਅਤੇ ਗੁਰੂ ਸਾਹਿਬ ਨੇ ਸਿੱਧ ਕੀਤੇ, ਇਹਦਾ ਮਤਲਬ ਕੁਝ ਗਲਤ ਬਚਨ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ, ਇਹ ਤਾਂ ਕਦੇ ਅਸੀਂ ਸੋਚ ਵੀ ਨਹੀਂ ਸਕਦੇ। ਨਹੀਂ, ਇਹ ਸਤਿਗੁਰੂ ਪਿਤਾ ਜੀ ਜਿਹੜਾ ਬਚਨ ਜਿਹੜੇ ਸੰਬੰਧ ਵਿੱਚ ਕਹਿ ਰਹੇ ਨੇ ਕੇਵਲ ਉਹਨੂੰ ਸਮਝੋ। ਸਤਿਗੁਰੂ ਦੀ ਦਇਆ ਹੀ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੈ ਕੋਏ, ਕਰ ਸਾਈ ਸੋ ਪਿਰਖੜੀ ਰੰਗਨ ਵੇਲਾ ਕੋਏ। ਪਿਆਰਿਓ, ਇਹ 'ਚ ਬਚਨ ਇਹੀ ਹੈ ਨਾ, ਤੁਸੀਂ ਆਮ ਵੇਖਦੇ ਹੋ, ਕਹਿੰਦੇ ਹੋ ਭਈ ਜਵਾਨੀ ਵੇਲੇ ਨਹੀਂ ਸੰਭਾਲਿਆ ਹੁਣ ਤਾਂ ਸਰੀਰ ਹੀ ਨਹੀਂ ਸਾਥ ਦਿੰਦਾ। ਇਹਦਾ ਮਤਲਬ ਸੱਚ ਹੈ ਨਾ ਭਈ ਉਹ ਸਰੀਰ ਦੇ ਅੰਦਰ ਜਿਹੜੀ ਮੁਸ਼ਕਲ ਆਈ ਬਾਬਾ ਜੀ ਨੇ ਬਿਆਨ ਕੀਤੀ ਹੈ, ਪਰ ਨਾਲ ਉਹਨਾਂ ਨੇ ਕਿਹਾ ਹੈ ਚਲੋ ਤੂੰ ਹੁਣ ਵੀ ਜੇ ਉਹਨੂੰ ਸਾਈਂ ਨੂੰ ਪਿਆਰ ਕਰੇ, ਉਹ ਸਾਹਿਬ ਨਵੇਲਾ ਹੈ, ਉਹ ਨਿੱਤ ਨਵਾਂ ਹੈ। ਫਿਰ ਨਾਲ ਹੀ ਉਹਦੇ ਬਚਨ ਹੈ ਕਾਲੀ ਧੌਲੀ ਸਾਹਿਬ ਸਦਾ ਕਹਿ, ਜੇ ਕੋ ਚਿੱਤ ਕਰੇ ਸਾਹਿਬ ਅਜੇ ਵੀ ਤੇਰੇ ਸਿਰ 'ਤੇ ਖਲੋਤਾ ਏ, ਤੇਰੀ ਉਡੀਕ ਕਰਦਾ ਹੈ, ਤੂੰ ਅਜੇ ਵੀ ਉਹਦੇ ਘਰ ਵੱਲ ਤੁਰਨਾ ਸ਼ੁਰੂ ਕਰ, ਉਹ ਤੇਰੀ ਮਦਦ ਕਰੇਗਾ। ਭਾਈ ਗੁਰਦਾਸ ਸਾਹਿਬ ਤੋਂ ਵੀ ਸਦਕੇ ਜਾਈਏ, ਉਹ ਕਹਿੰਦੇ ਨੇ ਜਿਹੜੇ ਸਤਿਗੁਰੂ ਦੇ ਆਖੇ ਲੱਗ ਕੇ ਰੱਬ ਦੇ ਮਿਲਾਪ ਲਈ ਉੱਦਮ ਕਰਨ, ਪਿਆਰਿਓ ਉਹਨਾਂ ਉੱਦਮੀਆਂ ਨੂੰ ਸਤਿਗੁਰੂ ਇੰਨੀ ਉਹਨਾਂ ਦੀ ਮਦਦ ਕਰਦੇ ਜੇ ਭਈ ਉਹ ਇੱਕ ਕਦਮ ਪੁੱਟਣ, ਅਤੇ ਸਤਿਗੁਰੂ ਤਰਸ ਕਰਕੇ ਕਰੋੜ ਕਦਮ ਉਹਨਾਂ ਦੇ ਨੇੜੇ ਰੱਬ ਨੂੰ ਕਰਦਾ ਹੈ। ਇਹ ਉਹਦੇ ਉੱਦਮ ਵੀ ਦੇ ਰਹੇ ਨੇ, ਪਰ ਜੇਕਰ ਕੋਈ ਕਹੇ ਵੀ ਸਾਰਾ ਕੁਝ ਰੱਬ ਕਰੇ ਮੈਂ ਕੁਛ ਨਹੀਂ ਕਰਨਾ, ਕਲਗੀਧਰ ਪਿਤਾ ਨੇ ਅੱਜ ਕਿਹਾ ਇਹ ਗਲਤੀ ਨਾ ਕਰਿਆ ਜੇ, ਤੁਹਾਡੇ ਕੁਝ ਫਰਜ਼ ਨੇ ਉੱਦਮ ਜਿਨ੍ਹਾਂ ਲਈ ਤੁਸਾਂ ਨੇ ਕਰਨਾ ਹੈ, ਜੇ ਆਪਣੇ ਫਰਜ਼ ਅਦਾ ਨਾ ਕਰੋਗੇ ਮਤ ਸੋਚਿਆ ਜੇ ਵੀ ਇਸ ਘਰੋਂ ਕੁਝ ਮਿਲ ਜਾਏਗਾ। ਜਾਣਦੇ ਹੋ ਖੇਤ ਖਾਲੀ ਹੋਵੇ, ਜ਼ਿਮੀਂਦਾਰ ਦੇ ਫਰਜ਼ ਨੇ ਭਈ ਖੇਤ ਵਿੱਚ ਹਲ ਚਲਾ ਕੇ ਉਹਨੂੰ ਤਿਆਰ ਕਰੇ, ਉਹ ਰੱਬ ਨੇ ਨਹੀਂ ਕਰਨਾ, ਉਹ ਜ਼ਿਮੀਂਦਾਰ ਨੂੰ ਕਰਨਾ ਪਏਗਾ। ਖੇਤ ਤਿਆਰ ਕਰਨ ਤੋਂ ਬਾਅਦ ਉਹਦੇ 'ਚ ਬੀਜ ਪਾਉਣਾ, ਇਹ ਜ਼ਿਮੀਂਦਾਰ ਦਾ ਫਰਜ਼ ਹੈ। ਪਿਆਰਿਓ, ਜੇ ਨਹੀਂ ਪਾਉਂਦਾ ਤਾਂ ਸਾਲਾਂ ਬੱਧੀ ਉਹ ਖੇਤ ਕੋਲ ਖਲੋਤਾ ਰਹੇ, ਕਵੇ ਮੈਂ ਆਪਣਾ ਫਰਜ਼ ਨਿਭਾ ਦਿੱਤਾ, ਬੀਜ ਵੀ ਤੂੰ ਆਪੇ ਪਾ। ਨਹੀਂ, ਬੀਜ ਤਾਂ ਜ਼ਿਮੀਂਦਾਰ ਤੈਨੂੰ ਪਾਉਣਾ ਪਵੇਗਾ, ਬੀਜ ਪਾਉਣ ਤੋਂ ਬਾਅਦ ਸੰਭਾਲ ਵੀ ਉਹਨੂੰ ਕਰਨੀ ਪਏਗੀ, ਪਰ ਬੀਜ ਜਦੋਂ ਪੈ ਗਿਆ ਉਹਦਾ ਬੂਟਾ ਬਣਾ ਕੇ ਕਈ ਗੁਣਾ ਫਲ ਲਾਉਣਾ ਇਹ ਮਾਲਕ ਦਾ ਕੰਮ ਹੈ। ਸਤਸੰਗਿਓ, ਸਤਿਗੁਰੂ ਜੀ ਆਖਦੇ ਸਿੱਖਾ ਤੂੰ ਅੰਮ੍ਰਿਤ ਧਾਰੀ ਹੋ, ਇਹ ਤੇਰਾ ਫਰਜ਼ ਹੈ। ਤੂੰ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਗੁਰੂ ਮੰਨ ਕੇ ਉਹਦੇ ਬਚਨ ਕਮਾ ਕੇ ਸਵੇਰੇ ਉੱਠ, ਨਿਤਨੇਮ ਕਰ, ਇਹ ਬੀਜ ਪਾ, ਅੰਮ੍ਰਿਤ ਛਕ ਲੈਣਾ, ਇਹ ਆਪਣੇ ਆਪ ਦਾ ਖੇਤ ਵੀ ਤਿਆਰ ਹੋ ਗਿਆ ਅਤੇ ਗੁਰੂ ਕੁਲ ਨਾਮ ਦਾ ਬੀਜ ਵੀ ਲੈ ਲਿਆ। ਉਸ ਤੋਂ ਬਾਅਦ ਹੁਣ ਸਤਿਗੁਰੂ ਇਸ ਬੀਜ ਦਾ ਫਲ ਬਣਾਉਣਗੇ, ਫਿਰ ਵੇਖ ਤੇਰੀ ਕਿਤਨੀ ਗੁਰੂ ਮਦਦ ਕਰਦਾ ਏ। ਸਤਸੰਗਿਓ, ਸਤਿਗੁਰੂ ਜੀ ਦੇ ਕਿਸੇ ਪਿਆਰ ਇਹਨੇ ਬਚਨ ਕਿਹਾ ਏ, ਉਹ ਕਹਿੰਦੇ ਮਾਲੀ ਦਾ ਕੰਮ ਪਾਣੀ ਪਾਉਣਾ, ਮਸ਼ਕਾਂ ਭਰ ਭਰ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਮਾਲੀ ਦਾ ਕੰਮ ਏ ਉਹ ਬਗੀਚਾ ਤਿਆਰ ਕਰੇ, ਉਹ ਬੀਜ ਬੀਜੇ, ਪਰ ਉਹਨੂੰ ਪਾਣੀ ਪਾਵੇ, ਜੇ ਪਾਣੀ ਨਹੀਂ ਪਾਵੇਗਾ ਗੁਸਤਾਖੀ ਕਰੇਗਾ। ਫੁੱਲ ਬਣਨਾ ਅਤੇ ਫਲ ਬਣਨਾ ਇਹ ਮਾਲਕ ਦਾ ਕੰਮ ਏ, ਅਤੇ ਜਿਹੜੇ ਬੰਦੇ ਬੀਜ ਪਾਉਣ ਨੂੰ ਹੀ ਤਿਆਰ ਨਹੀਂ, ਕਹਿੰਦੇ ਅੰਮ੍ਰਿਤ ਵੀ ਉਦੋਂ ਛਕਾਂਗੇ ਜਦੋਂ ਉਹ ਕਿਰਪਾ ਕਰੇਗਾ, ਜ਼ਿੰਦਗੀ ਦੇ ਕਾਜ ਨੂੰ ਇਹ ਨਾਮ ਜਪਣ ਦਾ ਕਾਜ ਉਦੋਂ ਕਰਾਂਗੇ ਜਦੋਂ ਉਹ ਕਰਵਾਏਗਾ। ਸਤਸੰਗਿਓ, ਇਹ ਆਪਣੀ ਜ਼ਿੰਦਗੀ ਨੂੰ ਅਜਾਈ ਗਵਾਉਣ ਲਈ ਇੱਕ ਦਲਿੱਦਰੀਆਂ ਦੀ ਵੱਡੀ ਨਿਸ਼ਾਨੀ ਹੈ। ਜੇ ਗੱਲ ਸੱਚਮੁੱਚ ਹੁੰਦੀ ਤਾਂ ਸਤਿਗੁਰੂ ਕਦੇ ਨਾ ਇਹ ਗੱਲ ਕਹਿੰਦੇ ਭਈ ਉੱਦਮ ਕਰੋ ਵਡਭਾਗੀਓ, ਇਹ ਨਾ ਕਹਿੰਦੇ ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਤਿਗੁਰੂ ਜੀ ਐਸਾ ਨਾ ਕਦੇ ਕਹਿੰਦੇ। ਨਹੀਂ ਪਿਆਰਿਓ, ਇਹ ਗੱਲ ਬਾਅਦ ਵਿੱਚ ਸਮਝ ਆਉਂਦੀ ਹੈ, ਜਦੋਂ ਬੀਜ ਪਾਉਣ ਤੋਂ ਬਾਅਦ ਜਿਉਂ ਜਿਉਂ ਗੁਰੂ ਨਾਲ ਸਿੱਖ ਜੁੜਦਾ ਏ, ਇਹਦੀ ਮੈਂ ਅਤੇ ਹੋਮੇ ਦਾ ਪਰਦਾ ਉਤਰਦਾ ਏ, ਉਦੋਂ ਇਹਨੂੰ ਅੰਦਰੋਂ ਸਮਝ ਆਉਂਦੀ ਹੈ, ਸੇ ਸਿਮਰੈ ਜਿਨ ਆਪ ਸਿਮਰਾਏ। ਇਹ ਸਾਰਾ ਕੁਝ ਵੀ ਤਦੀ ਹੋਇਆ, ਰੱਬ ਨੇ ਕਿਰਪਾ ਕੀਤੀ, ਮੈਨੂੰ ਆਵਾਜ਼ ਮਾਰੀ, ਅਤੇ ਆਵਾਜ਼ ਮਾਰਨ ਤੋਂ ਬਾਅਦ ਮੈਂ ਗੱਲ ਮੰਨ ਲਈ ਨਾ, ਅਤੇ ਹੁਣ ਮੰਨਣ ਤੋਂ ਬਾਅਦ ਇਹ ਸਾਰਾ ਕੁਝ ਉਹਦੇ ਹੁਕਮ 'ਚ ਹੋ ਰਿਹਾ। ਪਹਿਲਾਂ ਕਹਿੰਦਾ ਸੀ ਅਤੇ ਐਵੇਂ ਫੋਕਾ ਫੈਰ ਸੀ, ਹੁਣ ਕਵੇਗਾ ਜਦੋਂ ਇਹ ਜ਼ੁਬਾਨ ਤੋਂ ਗੱਲ ਕਹਾਂਗੇ ਨਾ, ਉਹਦੀ ਕਿਰਪਾ ਅਤੇ ਅੰਦਰ ਹਜ਼ਾਰਾਂ ਸੁੱਖਾਂ ਨੂੰ ਜਨਮ ਦਿੰਦੀ ਤੁਰੀ ਜਾਏਗੀ। ਕਵਾਂਗੇ ਉਹਦੀ ਕਿਰਪਾ ਨਾਲ। ਮੈਂ ਬੇਨਤੀ ਕਰ ਰਿਹਾ ਸਾਂ, ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਿਹਾ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਕਹਿ। ਇਹ ਪਹਿਲਾ ਕਦਮ ਪੁੱਟਣਾ, ਗੁਰੂ ਆਲੇ ਬੰਨਾ, ਇਹ ਸਿੱਖਾ ਤੂੰ ਉੱਦਮ ਕਰਨਾ ਹੀ ਕਰਨਾ ਕਹਿ। ਸਾਹਿਬਾਂ ਦੇ ਪਿਆਰੇ ਕਹਿੰਦੇ, ਭਾਵਨੀ ਭਗਤ ਪੈ ਕੌਡੀ ਅਗਰ ਭਾਗ ਰੱਖੈ, ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤ ਕਹਿ। ਤੂੰ ਆਪਣੀ ਛੋਟੀ ਜਿਹੀ ਸਿਆਣਪ ਨੂੰ ਗੁਰੂ ਚਰਨਾਂ 'ਚ ਤੇ ਰੱਖ। ਭਾਈ ਸਾਹਿਬ ਜੀ ਦੇ ਬਚਨ ਨੇ, ਪ੍ਰੇਮ ਭਾਵਨਾ ਨਾਲ ਇੱਕ ਕੌਡੀ ਭੇਟ ਕਰ, ਸਤਿਗੁਰੂ ਉਹਦੇ ਨੌ ਖਜ਼ਾਨੇ ਬਣਾਉਣਗੇ। ਭਾਵਨਾ ਨਾਲ ਕੇਵਲ ਬਾਹਰੋਂ ਕੌਡੀ ਨਾ ਭੇਟ ਕਰੀਏ, ਕੁਝ ਅੰਦਰੋਂ ਜ਼ਿੰਦਗੀ ਦੇ ਹਿੱਸੇ ਦੀ ਵੀ ਕੌਡੀ ਦੇਈਏ। ਸਤਿਗੁਰੂ ਆਹ ਟੁੱਟਾ ਫੁੱਟਾ ਜਿਹਾ ਸਰੀਰ ਹੀ ਮੇਰੇ ਕੋਲ, ਇਹ ਤੂੰ ਲੈ ਲੈ, ਇਹਦੇ 'ਚ ਅੰਮ੍ਰਿਤ ਪਾ ਦੇ। ਅਤੇ ਸਤਿਗੁਰੂ ਕਹਿੰਦੇ, ਮੈਂ ਇਹਦੇ 'ਚੋਂ ਖਜ਼ਾਨੇ ਪੈਦਾ ਕਰਾਂਗਾ, ਤੂੰ ਜਰਾ ਆ ਤੇ ਸਹੀ ਮੇਰੇ ਕੋਲ। ਸਤਸੰਗੀ ਜਨੋ, ਭਾਈ ਗੁਰਦਾਸ ਸਾਹਿਬ ਜੀ ਦੇ ਇਹ ਕਿੰਨੇ ਪਿਆਰੇ ਬਚਨ ਤੁਸੀਂ ਕਈ ਵਾਰ ਇਹ ਸੁਣੇ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਕਹਿ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਕਿ ਬਾਰ ਗੁਰਦੇ ਤੇ, ਇੱਕ ਵਾਰੀ ਵਾਹਿਗੁਰੂ ਕਹੇ ਤੇ ਸਹੀ, ਅਤੇ ਜੇ ਕਵੇ ਵੀ ਮੈਂ ਉਦੋਂ ਹੀ ਕਹਾਂਗਾ ਜਦੋਂ ਅਖਵਾਏਗਾ। ਅਤੇ ਇੱਕ ਬੇਨਤੀ ਕਰਾਂ, ਜਦੋਂ ਬੰਦਾ ਢੀਠ ਬਹੁਤਾ ਹੋ ਜਾਏ ਨਾ ਰੱਬ ਜੀ ਅਤੇ ਸਤਿਗੁਰੂ ਜੀ, ਫਿਰ ਇਹਨੂੰ ਇਹ ਗੱਲ ਸੁਣਾਉਣ ਲਈ ਕਈ ਵਾਰ ਨਾ ਬਹੁਤ ਵੱਡੀ ਚੋਟ ਮਾਰਦੇ ਨੇ, ਕੋਈ ਇਹੋ ਜਿਹਾ ਦੁੱਖ ਲਾ ਦਿੰਦੇ ਨੇ ਪਰਿਵਾਰ ਨੂੰ, ਭਈ ਲੈ ਸ਼ਾਇਦ ਇਹ ਹੁਣੇ ਵੀ ਜਾਗ ਪਏਗਾ, ਕਿਉਂਕਿ ਇਹ ਆਪਣੇ ਆਪ ਨਹੀਂ ਕੋਈ ਦੁੱਖ ਲੱਗਦਾ। ਗੁਰੂ ਰਾਮਦਾਸ ਪਿਤਾ ਜੀ ਦੇ ਬਚਨ ਨੇ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰਕੈ ਵਸ ਕੈ। ਸਿਰ ਦੀ ਪੀੜ ਵੀ ਜਿਹੜੀ ਹੁੰਦੀ ਕਹਿ, ਇਹ ਰੱਬ ਦੇ ਹੁਕਮ ਵਿੱਚ ਹੋ ਰਹੀ ਕਹਿ, ਅਤੇ ਰੱਬ ਅਤੇ ਗੁਰੂ ਕੁਝ ਕਹਿਣਾ ਚਾਹੁੰਦਾ ਕਹਿ। ਸਤਿਗੁਰੂ ਪਿਤਾ ਆਵਾਜ਼ਾਂ ਮਾਰਦੇ ਕਈ ਢੰਗਾਂ ਨਾਲ, ਕਦੇ ਦੌਲਤ ਦੇ ਕੇ ਅਤੇ ਕਦੇ ਦੌਲਤ ਖੋਹ ਕੇ, ਕਦੇ ਸਰੀਰ ਨੂੰ ਤੰਦਰੁਸਤ ਕਰਕੇ ਅਤੇ ਕਈਆਂ ਨੂੰ ਕੋਈ ਨਾ ਕੋਈ ਰੋਗ ਲਾ ਕੇ ਪਿਆਰਿਓ, ਤਾਂ ਕਿ ਇਹ ਜ਼ਿੰਦਗੀ ਦੇ ਅਸਲ ਕਾਜ ਵੱਲ ਤੁਰ ਪਵੇ। ਅਤੇ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਏ, ਭਾਵਨੀ ਭਗਤ ਪੈ ਕੌਡੀ ਅਗਰ ਭਾਗ ਰੱਖੇ, ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇ ਤੇ। ਕਹਿੰਦੇ ਉਹ ਇੰਨਾ ਪਿਆਰਾ ਸਤਿਗੁਰੂ ਉਤਸ਼ਾਹ ਵੀ ਦਿੰਦਾ ਏ, ਉੱਦਮ ਵੀ, ਅਤੇ ਨਾਲ ਉਹ ਬਖਸ਼ਿਸ਼ ਕਿਹੜੀ ਵੱਡੀ ਕਰ ਰਿਹਾ ਏ। ਇਹੋ ਜਿਹੇ ਤਾਂ ਗੁਰੂ ਦੇ ਚਰਨਾਂ 'ਚੋਂ ਤੇਰਾ ਸਿਰ ਕਦੇ ਉੱਪਰ ਹੀ ਨਹੀਂ ਸੀ ਉੱਠਣਾ ਚਾਹੀਦਾ, ਦਿਨ ਰਾਤ ਗੁਰੂ ਚਰਨਾਂ 'ਚ ਤੇਰਾ ਸਿਰ ਰਹਿਣਾ ਚਾਹੀਦਾ ਸੀ। ਸਤਿਗੁਰ ਦਇਆ ਨਿਧ ਮਹਿਮਾ ਆਗਾਧ ਬੋਧ, ਨਮੋ 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 ਨੇਤ 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 ਕਹਿ। ਭਾਈ ਸਤਿਗੁਰੂ ਤੇਰੇ ਵਰਗਾ ਨਹੀਂ, ਜੇ ਇਹੋ ਜਿਹੇ ਪਿਆਰੇ ਸਤਿਗੁਰੂ ਦਾ ਤਾਂ ਵੀ ਕੋਈ ਹੁਕਮ ਨਾ ਮੰਨੇ ਤੇ ਪਿਆਰਿਓ, ਫਿਰ ਕਬੀਰ ਸਾਚਾ ਸਤਿਗੁਰੂ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਸ ਬਜਾਈਐ। ਫੂਕ ਵਾਲੀ ਗੱਲ ਹੋਏਗੀ, ਪਰਸੋਂ ਅੰਮ੍ਰਿਤ ਸੰਚਾਰ ਹੋ ਰਿਹਾ ਏ। ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਆਵਾਜ਼ਾਂ ਮਰਵਾ ਰਹੇ ਹਨ ਕਈ ਦਿਨਾਂ ਤੋਂ ਆਪਣੇ ਗੁਰਸਿੱਖਾਂ ਰਾਹੀਂ। ਪਿਆਰਿਓ ਮਤ ਕਿਧਰੇ ਲੋਕਾਂ ਵੱਲ ਧਿਆਨ ਕਰਕੇ ਇਸ ਕੰਮ ਨੂੰ ਦਲਿੱਦਰ ਨਾ ਕਰਿਆ ਜੇ, ਆਲਸੀ ਨਾ ਬਣਿਆ ਜੇ, ਅਗਲੇ ਸਾਲ ਛਕਾਂਗੇ। ਦਲਿੱਦਰੀਆਂ ਦੇ ਬਹਾਨੇ ਵੀ ਬੜੇ ਹੁੰਦੇ ਨੇ, ਕਹਿੰਦੇ ਅਨੰਦਪੁਰ ਸਾਹਿਬ ਛਕਾਂਗੇ, ਅਨੰਦਪੁਰ ਕੌਣ, ਉਹ ਕਹਿੰਦੇ ਹਜ਼ੂਰ ਸਾਹਿਬ ਛਕਾਂਗੇ, ਹਜ਼ੂਰ ਸਾਹਿਬ ਵਾਲੇ ਕਹਿੰਦੇ ਦਮਦਮਾ ਸਾਹਿਬ ਛਕਾਂਗੇ, ਦਮਦਮੇ ਵਾਲੇ ਕੌਣ ਕਹਿੰਦੇ ਟਕਸਾਲ ਕੋਲ ਛਕਾਂਗੇ, ਟਕਸਾਲ ਵਾਲੇ ਆ ਜਾਣ ਅਤੇ ਕਹਿਣਗੇ ਕਾਲ ਤਖਤ ਵਾਲਿਆਂ ਕੋਲ ਛਕਾਂਗੇ। ਇਹ ਦਲਿੱਦਰੀਆਂ ਦੀਆਂ ਨਿਸ਼ਾਨੀਆਂ ਨੇ। ਅੰਮ੍ਰਿਤ ਗੁਰੂ ਦਾ ਏ, ਬਾਣੀ ਗੁਰੂ ਦੀ ਕਹਿ, ਰਹਿਮਤ ਗੁਰੂ ਸਾਹਿਬ ਜੀ ਨੇ ਕਰਨੀ ਕਹਿ। ਤੂੰ ਇਹ ਕਿਉਂ ਨਹੀਂ ਕਹਿੰਦਾ ਗੁਰੂ ਤੂੰ ਆਵਾਜ਼ ਮਾਰਨੀ, ਜਿੱਥੇ ਵੀ ਕੋਈ ਅੰਮ੍ਰਿਤ ਛਕਾਏਗਾ ਇਸੇ ਹੀ ਸਤਿਗੁਰੂ ਦੀ ਖਜੂਰੀ ਅੰਦਰ ਛਕਾਏਗਾ, ਇਸੇ ਹੀ ਸਾਹਿਬ ਨੇ ਮਿਹਰਾਂ ਕਰਨੀਆਂ ਨੇ। ਇਹ ਜਿਹੜੀਆਂ ਗੱਲਾਂ ਨਿਕਲਦੀਆਂ ਨੇ ਜੇ ਆਲਸ ਦੀਆਂ, ਦਲਿੱਦਰੀਆਂ ਦੀਆਂ ਨਿਸ਼ਾਨੀਆਂ ਨੇ। ਅਤੇ ਕਲਗੀਧਰ ਪਿਤਾ ਜੀ ਨੇ 52 ਬਚਨਾਂ 'ਚ ਇਹ ਬਚਨ ਫਰਮਾਇਆ ਏ, ਜਿਹੜਾ ਕੰਮ ਸਿੱਖ ਦੇ ਕਰਨ ਯੋਗ ਹੈ ਉਹਦੇ 'ਚ ਕਦੇ ਦਲਿੱਦਰ ਆਲਸ ਨਾ ਕਰੇ। ਅਤੇ ਸਤਿਗੁਰੂ ਪਿਤਾ ਮਹਾਰਾਜ ਜੀ ਦਾ ਹੁਕਮ ਪਿਆਰਿਓ ਕਮਾਈਏ। ਮੈਂ ਇਹ ਬੇਨਤੀ ਜ਼ਰੂਰ ਵਾਰ ਵਾਰ ਕਰ ਰਿਹਾ ਜੇ, ਭਈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਜੇ ਬਚਪਨ ਗਵਾ ਲਿਆ ਜਵਾਨੀ 'ਚ ਤੁਰ ਪਓ, ਜਵਾਨੀ ਲੰਘ ਰਹੀ ਕਹਿ ਹੁਣ ਤੁਰ ਪਓ, ਜਿੰਨਾ ਚਿਰ ਅਜੇ ਸਵਾਸ ਬਚੇ ਨੇ ਕੁਝ ਨਾ ਕੁਝ ਇਸ ਰਾਹ 'ਤੇ ਤੁਰ ਜ਼ਰੂਰ ਪਈਏ। ਜਿੰਨਾ ਕੁ ਸਫ਼ਰ ਮੁੱਕੇ ਘੱਟੋ ਘੱਟ ਅਗਲੇ, ਜੇ ਰੱਬ ਨੇ ਜਨਮ ਵੀ ਦੇਣਾ ਖੋਇਆ ਤਾਂ ਮਹਾਂਪੁਰਸ਼ ਕਹਿੰਦੇ ਸਤਿਗੁਰੂ ਕਿਸੇ ਸਿੱਖ ਦੇ ਘਰ ਦੇ ਬਾਕੀ ਸਫ਼ਰ ਤਾਂ ਕਰਵਾ ਲੈਣਗੇ। ਅਤੇ ਜੇ ਇਸ ਰਾਹ ਨੂੰ ਪਿਆਰ ਹੀ ਨਾ ਕੀਤਾ, ਸਤਿਗੁਰੂ ਦੀ ਗੱਲ ਸੁਣੀ ਨਾ, ਇੱਕ ਮਹਾਂਪੁਰਸ਼ ਕਹਿੰਦੇ ਦੇਖੋ 84 ਲੱਖ ਜੂਨ ਦੀ ਸਰਦਾਰ ਇਹ ਮਨੁੱਖਾ ਜਨਮ, ਅਤੇ ਜੇ ਬੰਦਾ ਇਸ ਜੂਨ ਵਿੱਚ ਵੀ ਦੁਖੀ ਹੈ ਤਾਂ ਭਲਾ ਇਹ 84 ਲੱਖ ਟੇਢੀਆਂ ਜੂਨਾਂ ਵਿੱਚ ਸੁਖੀ ਇਹ ਕਿਵੇਂ ਹੋ ਸਕਦਾ ਹੈ? ਇਹਦੀ ਆਪਣੀ ਚੋਣ ਗਲਤ ਹੈ ਨਾ। ਰੱਬ ਨੇ ਤਮਾਮ ਸੁੱਖ ਰੱਖੇ ਨੇ ਇਸ ਜੂਨ ਵਾਸਤੇ, ਪਰ ਇਹ ਝੋਲੀ ਅੱਡੇ ਹੀ ਨਾ ਅਤੇ ਆਲਸੀ ਬਣ ਕੇ ਕਵੇ ਆਪੇ ਸਾਰਾ ਕੁਝ ਹੋਏਗਾ। ਦੌਲਤ ਕਮਾਉਣ ਲਈ ਤਾਂ ਇਹ 12 ਘੰਟੇ ਲਾਏ ਅਤੇ ਗੁਰੂ ਗੁਰੂ ਜਪਣ ਲਈ ਅੱਧਾ ਘੰਟਾ ਵੀ ਨਾ ਕੱਢੇ ਅਤੇ ਭਾਗ ਮਾੜੇ ਨੇ ਨਾ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ। ਅਗਲੇ ਬਚਨ ਦੀ ਵਿਚਾਰ ਕੱਲ੍ਹ ਕਰਾਂਗੇ। ਪਿਆਰੇ ਸਤਿਗੁਰੂ ਜੀ ਜਿਹੜੇ ਸਦਾ ਹੀ ਬਾਂਹ ਪਕੜਦੇ ਆਵਾਜ਼ਾਂ ਮਾਰ ਰਹੇ ਨੇ, ਚਰਨਾਂ ਦਾ ਗੁਰੂ, ਚਰਨਾਂ ਦਾ ਤਰੋ ਧਿਆਨ, ਸਾਰੇ ਮਿਲ ਕੇ ਆਪਣੇ ਗੁਰੂ 'ਤੇ ਵਾਹਵਾ ਕਰੋ ਜੀ। ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਆਪ ਹੀ ਕਿਰਪਾ ਕਰਨ, ਤਰਸ ਕਰਨ, ਆਪਣਾ ਮਹਾਨ ਪਵਿੱਤਰ ਉਪਦੇਸ਼ ਸਾਡੇ ਸਭਨਾਂ ਦੇ ਖਿਰਦਿਆਂ ਵਿੱਚ ਵਸਾ ਦੇਣ। ਅਸੀਂ ਆਪਣੇ ਫਰਜ਼ ਅਦਾ ਕਰੀਏ, ਸਤਿਗੁਰੂ ਆਪਣੀ ਬਖਸ਼ਿਸ਼ ਸਾਡੇ 'ਤੇ ਕਰੇਗਾ। ਜਿਨ੍ਹਾਂ ਵੀਰਾਂ ਭੈਣਾਂ ਨੇ ਅਜੇ ਤੱਕ ਸਤਿਗੁਰੂ ਕੋਲੋਂ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਨਹੀਂ ਲਈ ਪਾਈ, ਆਪਣੇ ਆਪ ਨੂੰ ਤਿਆਰ ਕਰਕੇ ਪਰਸੋਂ ਸਵੇਰੇ ਗੁਰਦੁਆਰਾ ਸਾਹਿਬ ਪਹੁੰਚੋ ਅਤੇ ਸਤਿਗੁਰੂ ਜੀ ਦੀ ਰਹਿਮਤ ਮਾਣੀਏ ਜੀ। ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ
ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸਨਮਾਨਿਤ ਸਤਿ ਸ੍ਰੀ